ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਵੋ ਜੀ ਹਿਰਦੇ ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰੇ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਕਹਾ ਬੁੱਧ ਪ੍ਰਭ ਤੁਛ ਹਵਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਹਰਿ ਗੋਬਿੰਦ ਚੰਦ ਤਬ ਬਦਨ ਪ੍ਰਫੁੱਲਿਆ ਬਿਲੰਦ ਰੁੱਖ ਲੱਖ ਪਿਤ ਸਤਿਗੁਰੂ ਕੋ ਉੱਠੇ ਸੋ ਦੇਤ ਆਨੰਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਅੰਮ੍ਰਿਤਮਈ ਗੁਰਬਾਣੀ ਦਾ ਪਾਠ ਕੀਰਤਨ ਸਰਵਣ ਕਰ ਰਹੇ ਸੀ ਸਤਿਗੁਰੂ ਜੀ ਨੇ ਸਾਡੇ 'ਤੇ ਬੜੀ ਕਿਰਪਾ ਕਰਕੇ ਸਾਨੂੰ ਦੋਵੇਂ ਟਾਈਮ ਗੁਰਬਾਣੀ ਨਾਲ ਜੁੜਨ ਦਾ ਹੁਕਮ ਦਿੱਤਾ ਹੈ ਸੰਧਿਆ ਸਮੇਂ ਸੁਨੇ ਰਹਿਰਾਸ ਕੀਰਤਨ ਕਥਾ ਸੁਨੇ ਹਰ ਜਹਾਸ ਇਨ ਮੈਂ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਕੋ ਜਾਏ ਸੰਧਿਆ ਦੇ ਸਮੇਂ ਸੋਦਰ ਸਾਹਿਬ ਦਾ ਪਾਠ ਸੁਣਿਆ ਹੈ ਰਹਿਰਾਸ ਦੇ ਪਾਠ ਤੋਂ ਬਾਅਦ ਆਰਤੀ ਆਰਤੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਹੁਣ ਜੋ ਗੁਰੂ ਸਾਹਿਬ ਦੀ ਲੜੀਵਾਰ ਕਥਾ ਚੱਲ ਰਹੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਚੰਦੂ ਦੀ ਬੇਟੀ ਦਾ ਰਿਸ਼ਤਾ ਆਇਆ ਸੀ ਜੋ ਗੁਰੂ ਸਾਹਿਬ ਨੇ ਨਾਮਨਜ਼ੂਰ ਕਰ ਦਿੱਤਾ ਸਵੀਕਾਰ ਨਹੀਂ ਕੀਤਾ ਕਿਉਂਕਿ ਚੰਦੂ ਹੰਕਾਰੀ ਸੀ ਅਤੇ ਚੁਬਾਰਾ ਬਣ ਕੇ ਗੁਰੂ ਘਰ ਨੂੰ ਨੀਵਾਂ ਦਿਖਾ ਰਿਹਾ ਸੀ ਮੋਰੀ ਦੱਸ ਰਿਹਾ ਸੀ ਕਹਿੰਦਾ ਮੈਂ ਚੁਬਾਰਾ ਹਾਂ ਗੁਰੂ ਘਰ ਮੋਰੀ ਹੈ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਇਹ ਬਚਨ ਉਹਨੇ ਜੋ ਕਹੇ ਇਹ ਗੁਰੂ ਸਾਹਿਬ ਤੱਕ ਗੁਰੂ ਕੇ ਸਿੱਖਾਂ ਨੇ ਲਿਖ ਕੇ ਦਿੱਲੀ ਤੋਂ ਭੇਜੇ ਅਤੇ ਨਾਲ ਹੀ ਇਹ ਬੇਨਤੀ ਕੀਤੀ ਮਹਾਰਾਜ ਕਿਸੇ ਵੀ ਹਾਲਤ ਵਿੱਚ ਹੰਕਾਰੀ ਦੀ ਬੇਟੀ ਦਾ ਰਿਸ਼ਤਾ ਨਾ ਲਿਆ ਜਾਵੇ ਸੋ ਜਦੋਂ ਇੱਧਰ ਲਾਗੀ ਲਗਨ ਲੈ ਕੇ ਸਗਨ ਲੈ ਕੇ ਸਗਨ ਪਾਉਣ ਲੱਗੇ ਸਨ ਉਸ ਵੇਲੇ ਦਿੱਲੀ ਦੀ ਸੰਗਤ ਦੀ ਇਹ ਚਿੱਠੀ ਸਾਧ ਸੰਗਤ ਜੀ ਪਹੁੰਚ ਗਈ ਅਤੇ ਮਹਾਰਾਜ ਸਾਹਿਬ ਜੀ ਨੇ ਸੰਗਤ ਦੇ ਵਿੱਚ ਹੀ ਇਸ ਰਿਸ਼ਤੇ ਤੋਂ ਨਾਂਹ ਕਰ ਦਿੱਤੀ ਅਤੇ ਨਾਲ ਹੀ ਵਚਨ ਕੀਤਾ ਕਿ ਸਾਨੂੰ ਕੋਈ ਗਰੀਬ ਸਿੱਖ ਸਾਡੇ ਵਰਗਾ ਹੀ ਪਿਆਰਾ ਸ਼ਰਧਾਵਾਨ ਮਿਲ ਜਾਏਗਾ ਜਿੱਥੇ ਅਸੀਂ ਰਿਸ਼ਤਾ ਕਰਾਂਗੇ ਚੰਦੂ ਨੂੰ ਕਹੋ ਕਿ ਚੁਬਾਰੇ ਵਰਗਾ ਕੋਈ ਆਪਣੇ ਬਰਾਬਰ ਦਾ ਘਰ ਲੱਭ ਲਵੇ ਸੋ ਚੰਦੂ ਸਾਧ ਸੰਗਤ ਜੀ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਲਿਆ ਅਤੇ ਬਾਬਾ ਨਰੈਣ ਦਾਸ ਜੀ ਡੱਲੇ ਦੇ ਰਹਿਣ ਵਾਲੇ ਭਾਈ ਪਾਰੋ ਦੇ ਪੋਤਰੇ ਉਹ ਉੱਠ ਕੇ ਖੜ੍ਹੇ ਹੋ ਗਏ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਬੇਟੀ ਦਮੋਦਰੀ ਬਰ ਯੋਗ ਹੈ, ਸਾਹਿਬਜ਼ਾਦੇ ਦੀ ਦਾਸੀ ਬਣਾਈ ਜਾਵੇ। ਤਾਂ ਗੁਰੂ ਅਰਜਨ ਦੇਵ ਜੀ ਨੇ ਉਹ ਰਿਸ਼ਤਾ ਪ੍ਰਵਾਨ ਕਰ ਲਿਆ। ਬਾਬਾ ਨਰੈਣ ਦਾਸ ਜੀ ਨੇ ਝੋਲੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਗਨ ਪਾ ਦਿੱਤਾ ਅਤੇ ਮੱਥੇ ਟਿੱਕਾ ਲਾ ਦਿੱਤਾ। ਨਾਲ ਹੀ ਬਾਬਾ ਹਰੀਚੰਦ ਜੀ ਨੇ ਵੀ ਟਿੱਕਾ ਕੱਢ ਦਿੱਤਾ ਕਿ ਮੇਰੀ ਬੇਟੀ ਨਾਨਕੀ ਵੀ ਇਹਨਾਂ ਦੀ ਸੇਵਾ ਕਰੇਗੀ। ਦੋ ਰਿਸ਼ਤੇ ਗੁਰੂ ਹਰਗੋਬਿੰਦ ਸਾਹਿਬ ਦੇ ਇੱਕੋ ਸਮੇਂ ਹੋ ਗਏ। ਇਸ ਤੋਂ ਅਗਲੀ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸ੍ਰੀ ਹਰਗੋਬਿੰਦ ਚੰਦ ਤਬ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਬੰਦਨ ਪ੍ਰਫੁੱਲ ਬਿਲੰਦ
ਬੜੇ ਪ੍ਰਸੰਨ ਚਿੱਤ ਬੈਠੇ ਸਨ ਸਭਾ ਦੇ ਵਿੱਚ। 9 ਸਾਲ ਦੇ ਸਨ ਮਹਾਰਾਜ ਉਸ ਵੇਲੇ, ਜੈਸੇ ਪੂਰਨਮਾਸ਼ੀ ਦਾ ਚੰਦਰਮਾ ਖਿੜਿਆ ਹੁੰਦਾ ਹੈ, ਐਸਾ ਸੁੰਦਰ ਸਤਿਗੁਰਾਂ ਦਾ ਪਾਵਨ ਮੁਖਾਰ ਬਿੰਦ ਖਿੜਿਆ ਹੋਇਆ ਸੀ।
ਰੁੱਖ ਲੱਕ ਪਿਤ ਸਤਿਗੁਰੂ ਕੋ,
ਗੁਰੂ ਅਰਜਨ ਦੇਵ ਜੀ ਮਹਾਰਾਜ ਪਿਤਾ ਦਾ ਇਸ਼ਾਰਾ ਪਾ ਕੇ
ਉੱਠੇ ਸੋ ਦੇਤ ਆਨੰਦ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿੱਚੋਂ ਉੱਠੇ ਹਨ।
ਜਨਨੀ ਗਨ ਤ੍ਰਿਯਨ ਬੀਚ ਹੋਤੀ,
ਸਾਧ ਸੰਗਤ ਜੀ ਮਾਤਾ ਜੀ ਮਾਤਾ ਗੰਗਾ ਜੀ ਬੀਬੀਆਂ 'ਚ ਬੈਠੇ ਸਨ। ਗੁਰੂ ਕੀ ਸੰਗਤ ਇੱਕ ਪਾਸੇ ਸਿੰਘ ਬੈਠਦੇ ਹਨ, ਇੱਕ ਪਾਸੇ ਮਾਤਾਵਾਂ ਭੈਣਾਂ ਬੀਬੀਆਂ ਬੈਠਦੀਆਂ ਹਨ, ਬੀਬੀਆਂ ਵਾਲੇ ਪਾਸੇ 'ਚ ਮਾਤਾ ਗੰਗਾ ਜੀ ਬੈਠੇ ਹੋਏ ਸਨ।
ਜਿਸ ਪਾਲ ਜਗੀ ਬੜ ਭਾਗਰਤੀ,
ਧੰਨ ਮਾਤਾ ਗੰਗਾ ਜੀ, ਬੜੇ ਭਾਗਾਂ ਵਾਲੀ ਆਤਮਾ, ਗੰਗਾ ਤੋਂ ਪਵਿੱਤਰ ਮਾਤਾ ਗੰਗਾ, ਜਿਹਦੇ ਵੱਡੇ ਭਾਗ ਨੇ ਕਿ ਜਿਨ੍ਹਾਂ ਦੇ ਪਤੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹਨ, ਔਰ ਜਿਸ ਮਾਤਾ ਗੰਗਾ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਹਨ।
ਇਤ ਬੰਦਨ ਕੇ ਤਿਸ ਥਾਨ ਚਲੇ,
ਸਾਧ ਸੰਗਤ ਜੀ ਮਾਤਾ ਗੰਗਾ ਜੀ ਨੂੰ ਮੱਥਾ ਟੇਕਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਕੇ ਗਏ ਹਨ।
ਔਰ ਤਾਰ ਆਨੰਦ ਬਿਲੰਦ ਭਲੇ,
ਬੜੇ ਪ੍ਰਸੰਨ ਚਿੱਤ ਹਨ, ਖਿੜੇ ਹੋਏ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਪਦ ਮੰਦ ਹੈ ਮੰਦ ਧਰੇ ਧਰਨੀ,
ਔਰ ਬੜੀ ਸੁੰਦਰ ਚਾਲ ਤੁਰਦੇ ਹਨ, ਸਹਿਜੇ ਸਹਿਜੇ ਧਰਤੀ ਤੇ ਕਦਮ ਧੁਰ ਧਰਦੇ ਹਨ।
ਵੱਡ ਲੋਚਨ ਤੇ ਕੁਟਲੈ ਬਰਨੀ,
ਸਾਧ ਸੰਗਤ ਜੀ ਅੱਖਾਂ ਕਮਲ ਦੀਆਂ ਪੰਖੜੀਆਂ ਵਰਗੀਆਂ ਮੋਟੀਆਂ ਮੋਟੀਆਂ ਸੁੰਦਰ ਹਨ, ਤੇ ਸਾਧ ਸੰਗਤ ਜੀ ਜਿਹੜੇ ਉੱਤੇ ਭਰਵੱਟੇ ਹਨ, ਇਹ ਇੱਦਾਂ ਨੇ ਜਿਵੇਂ ਕਮਾਣ ਤਣੀ ਹੁੰਦੀ ਹੈ, ਤੀਰ ਕਮਾਣ ਵਰਗੇ। ਬੜਾ ਹੀ ਸੁੰਦਰ ਸਰੂਪ ਸੀ ਮਹਾਰਾਜ ਛੇਵੇਂ ਪਾਤਸ਼ਾਹ ਦਾ। ਦਲ ਭੰਜਨ ਗੁਰਸੂਰਮਾ ਬੜ ਯੋਧਾ ਬਹੁ ਪਰਉਪਕਾਰੀ, ਜਿੰਨੀ ਸੰਸਾਰ ਦੀ ਸੁੰਦਰਤਾ ਹੈ, ਜਿੰਨਾ ਸੰਸਾਰ ਦਾ ਸੁਹੱਪਣ ਹੈ, ਸਾਰਾ ਇਕੱਠਾ ਕਰ ਲਓ ਤਾਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਨਹੁੰ ਦੇ ਬਰਾਬਰ ਵੀ ਨਹੀਂ ਹੋ ਸਕਦਾ। ਇੰਨੇ ਸੁੰਦਰ ਸਰੂਪ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਹੋਏ ਹਨ। ਹਾਂਜੀ,
ਜੁੱਤ ਸੁੰਦਰਤਾ ਬਹੁ ਸ਼ੋਭਾ ਧਰੇ,
ਸੁੰਦਰਤਾ ਦੇ ਸਤਿਗੁਰੂ ਪਾਤਸ਼ਾਹ ਜੀ ਸੋਮੇ ਸਨ, ਖਜ਼ਾਨੇ ਸਨ, ਅਤੇ ਆਪਣੇ ਇਸ ਸੋਭਾ ਦੇ ਸਹਿਤ ਕਲਗੀ ਸੀਸ 'ਤੇ ਝੂਲਦੀ ਹੈ। ਬੜੇ ਹੀ ਸੋਹਣੇ, 9 ਸਾਲ ਦੀ ਉਮਰ ਵਿੱਚ ਇੰਝ ਲੱਗਦੇ ਸਨ ਜਿਵੇਂ 15-16 ਸਾਲਾਂ ਦੇ ਹੁੰਦੇ ਹੋ। 9 ਸਾਲ ਦੀ ਉਮਰ ਵਿੱਚ ਹੀ ਮਹਾਰਾਜ ਦਾ ਕੱਦ ਕਾਠ ਹੱਡ ਕਾਠ ਸਰੀਰ ਦਾ ਇੱਦਾਂ ਲੱਗਦਾ ਸੀ ਜਿਵੇਂ 15-16 ਸਾਲ ਦੇ ਗੱਭਰੂ ਦਾ ਚੜ੍ਹਦੀ ਜਵਾਨੀ ਦਾ ਹੁੰਦਾ। ਹਾਂਜੀ,
ਘਰ ਪਾਰ ਬਿਖੈ ਤਬ ਜਾਏ ਬਰੇ,
ਔਰ ਮਾਤਾ ਜੀ ਦੇ ਕੋਲ ਮਹਿਲਾਂ ਵਿੱਚ ਜਾ ਪਹੁੰਚੇ ਹਨ, ਘਰ ਦੇ ਦਰਵਾਜ਼ੇ ਜਾ ਵੜੇ ਹਨ।
ਗਨਤ੍ਰਿਯਨ ਦੇਖ ਬਿਸ਼ੇਖ ਸੁਖੰ,
ਆਹਾ, ਬੀਬੀਆਂ ਨੇ ਦੇਖਿਆ ਹੈ ਸਾਹਿਬ ਸ੍ਰੀ ਹਰਗੋਬਿੰਦ ਜੀ ਜਦੋਂ ਆਏ ਹਨ।
ਰਖਾਏ ਬਿਲੋਕਤ ਚਾਰ ਮੁਖੰ,
ਸਾਰੀਆਂ ਗੁਰਸਿੱਖ ਬੀਬੀਆਂ ਖੁਸ਼ੀ ਦੇ ਨਾਲ ਸਤਿਕਾਰ ਦੇ ਨਾਲ ਉੱਠ ਖੜੀਆਂ ਹੋਈਆਂ ਨੇ।
ਕਰ ਜੋਰ ਨਮੋ ਸਭ ਤਾਰਤ ਹੈ,
ਸਾਰੀਆਂ ਮਾਤਾਵਾਂ ਭੈਣਾਂ ਬੀਬੀਆਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ।
ਗੁਰ ਆਨੰਦ ਗੁਰੂ ਸੋ ਵਿਚਾਰਤ ਹੈ,
ਇਹ ਜਾਣਦੇ ਸਨ ਗੁਰਸਿੱਖ ਬੀਬੀਆਂ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਇਹ ਪੁੱਤਰ ਹੀ ਆਉਣ ਵਾਲੇ ਸਮੇਂ 'ਚ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣਨਗੇ। ਇਹਨਾਂ ਦੇ ਰਾਜ ਚਿੰਨ੍ਹ ਹਨ, ਰਾਜਿਆਂ ਮਹਾਰਾਜਿਆਂ ਵਾਲੇ ਰਾਜ ਵੀ ਹੈ ਇਹਨਾਂ ਦੇ ਕਰਮਾਂ 'ਚ, ਯੋਗ ਵੀ ਇਹਨਾਂ ਦੇ ਕਰਮਾਂ 'ਚ। ਰਾਜੇ ਯੋਗੀ ਹੋਣਗੇ, ਮੀਰੀ ਪੀਰੀ ਦੇ ਮਾਲਕ ਹੋਣਗੇ, ਇਸ ਕਰਕੇ ਸਾਰੀਆਂ ਮਾਤਾਵਾਂ ਬੀਬੀਆਂ ਉੱਠ ਖੜੀਆਂ ਹੋਈਆਂ, ਹੱਥ ਜੋੜ ਕੇ ਨਮਸਕਾਰ ਕਰਦੀਆਂ ਛੇਵੇਂ ਪਾਤਸ਼ਾਹ ਜੀ ਨੂੰ।
ਸਤਗੰਗ ਉਮੰਗ ਹੈ ਸੰਗ ਪਿਖਿਓ।
ਮਾਤਾ ਗੰਗਾ ਜੀ ਨੇ ਵੀ ਅੱਜ ਆਪਣੇ ਪੁੱਤਰ ਦੇ ਮੱਥੇ 'ਤੇ ਲੱਗਾ ਦੋਹਰਾ ਤਿਲਕ ਵੇਖਿਆ ਹੈ ਤੇ ਮਾਤਾ ਬੜੀ ਖੁਸ਼ ਹੋਈ ਹੈ। ਹਾਂਜੀ,
ਗੁਰਬੰਸ ਹੈ ਕੋ ਅਵਿਤਾਂਸ ਲਖਿਓ।
ਇਹ ਗੁਰੂ ਰਾਮਦਾਸ ਜੀ ਦੇ ਸੋਢੀ ਬੰਸ ਦਾ ਅਵਿਤੰਸ ਹੈ, ਇਹ ਗੁਰੂ ਨਾਨਕ ਦੀ ਗੱਦੀ ਦਾ ਛੇਵਾਂ ਮਾਲਕ ਹੋਵੇਗਾ।
ਪਦ ਬੰਦਤ ਕੋ ਗਹ ਅੰਕ ਲਇਓ।
ਮਾਤਾ ਗੰਗਾ ਜੀ ਬੜੇ ਚਾਹਵਾਂ ਨਾਲ ਆਪਣੇ ਪੁੱਤਰ ਵੱਲ ਵੇਖ ਰਹੇ ਸਨ। ਇੰਨੇ ਨੂੰ ਜਾ ਕੇ ਛੇਵੇਂ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਦੇ ਪੈਰਾਂ 'ਤੇ ਮੱਥਾ ਟੇਕ ਦਿੱਤਾ ਅਤੇ ਮੱਥਾ ਟੇਕਦਿਆਂ ਨੂੰ ਮਾਤਾ ਜੀ ਨੇ ਮੋਢਿਆਂ ਤੋਂ ਫੜ ਕੇ ਗਲ ਨਾਲ ਲਾ ਲਿਆ।
ਨਹਿ ਜਾਏ ਕਹਿਓ ਜੋ ਆਨੰਦ ਪਇਓ।
ਜੋ ਆਨੰਦ ਉਸ ਵੇਲੇ ਮਾਤਾ ਗੰਗਾ ਜੀ ਨੂੰ ਆ ਰਿਹਾ ਸੀ, ਕਵੀਰਾਜ ਜੀ ਕਹਿੰਦੇ ਦੁਨੀਆਂ ਦਾ ਕੋਈ ਕਵੀ ਕਹਿ ਨਹੀਂ ਸਕਦਾ, ਕੋਈ ਵਿਦਵਾਨ ਉਹਨੂੰ ਬਿਆਨ ਨਹੀਂ ਕਰ ਸਕਦਾ ਉਸ ਆਨੰਦ ਨੂੰ, ਉਸ ਸੁੱਖ ਨੂੰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਹਨ ਜਾਂ ਮਾਤਾ ਗੰਗਾ ਜੀ ਜਾਣਦੇ ਹਨ। ਹਾਂਜੀ,
ਮੁਖ ਸੁੰਗਤ ਧਾਰ ਦੁਲਾਰ ਕਨੋ।
ਪਿਆਰ ਨਾਲ ਮੱਥਾ ਚੁੰਮਿਆ ਹੈ, ਸਿਰ ਮੱਥਾ ਸੁੰਘਿਆ ਹੈ ਮਾਤਾ ਨੇ, ਬਹੁਤ ਹੀ ਲਾਡ ਪਿਆਰ ਆਪਣੇ ਲਾਲ ਨਾਲ ਕੀਤਾ ਹੈ।
ਕਿਸ ਰੰਗ ਲਹੀ ਨਿਧ ਬ੍ਰਿੰਦ ਮਨੋ।
ਆਹਾ, ਮਾਤਾ ਗੰਗਾ ਜੀ ਆਪਣੇ ਪੁੱਤਰ ਦੇ ਦੋ ਰਿਸ਼ਤੇ ਹੋਣ ਦੀ ਖੁਸ਼ੀ 'ਚ ਇੰਨੇ ਪ੍ਰਸੰਨ ਹਨ ਮਾਨੋ ਕਿਸੇ ਜਨਮ ਜਾਤ ਭਿਖਾਰੀ ਨੂੰ ਇੰਦਰ ਦਾ ਕੁਬੇਰ ਦਾ ਖਜ਼ਾਨਾ ਲੱਭ ਗਿਆ ਹੋਵੇ, ਯਾਨੀ ਉਹਦੇ ਕੋਲ ਸਾਰੀ ਦੁਨੀਆਂ ਦਾ ਰਾਜ ਆ ਗਿਆ ਹੋਵੇ। ਜੇ ਕੋਈ ਭਿਖਾਰੀ ਇੰਨਾ ਖੁਸ਼ ਹੁੰਦਾ ਹੈ, ਕਿਤੇ ਦਾ ਭਿਖਾਰੀ ਸੀ ਕਿਤੇ ਦੁਨੀਆਂ ਦਾ ਰਾਜਾ ਬਣ ਗਿਆ, ਉਨੀ ਖੁਸ਼ੀ ਮਾਤਾ ਗੰਗਾ ਜੀ ਨੂੰ ਹੋ ਰਹੀ ਹੈ ਆਪਣੇ ਲਾਲ ਜੀ ਦੇ ਰਿਸ਼ਤੇ ਹੋਣ ਦੀ। ਹਾਂਜੀ,
ਸਤ ਜੀਵ ਪੁੰਜ ਬੇਗਾਨ ਹਨ।
ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਤੇ ਹੱਥ ਫੇਰ ਕੇ ਮਾਤਾ ਗੰਗਾ ਜੀ ਲਾਡ ਨਾਲ ਪਿਆਰ ਨਾਲ ਆਸ਼ੀਰਵਾਦ ਦਿੰਦੇ, ਪੁੱਤਰ ਜੁਗਾਂ ਤੱਕ ਜਿਉਂਦੇ ਰਹੋ।
ਇਮ ਆਸ਼ਕ ਦੇਤ ਸਪ੍ਰੀਤ ਸਨੋ।
ਬੜੇ ਪ੍ਰੇਮ ਨਾਲ ਆਸ਼ੀਰਵਾਦ ਦਿੱਤਾ ਹੈ ਮਾਤਾ ਗੰਗਾ ਜੀ ਨੇ।
ਨਿਜ ਅੰਕ ਬਿਠਾਏ ਸੋ ਨੰਦਨ ਕੋ।
ਆਪਣੀ ਗੋਦੀ 'ਚ ਬਿਠਾ ਲਿਆ ਆਪਣੇ ਪੁੱਤਰ ਨੂੰ।
ਸਭ ਨਾਰ ਪਿਖਿਓ ਜਗ ਬੰਧਨ ਕੋ।
ਔਰ ਸਾਰੀਆਂ ਬੀਬੀਆਂ ਨੇ ਜਗਤ ਦੇ ਸਵਾਮੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ। ਜਿਹੜੀਆਂ ਮਾਤਾਵਾਂ ਭੈਣਾਂ ਬੀਬੀਆਂ ਗੁਰੂ ਕੇ ਮਹਿਲਾਂ 'ਚ ਇਕੱਠੀਆਂ ਹੋਈਆਂ ਸਨ, ਖੁਸ਼ੀ ਦੇ ਗੀਤ ਗਾ ਰਹੀਆਂ ਸਨ, ਗੁਰਬਾਣੀ ਪੜ੍ਹ ਰਹੀਆਂ ਸਨ, ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੇ ਮਨ ਭਾਵੈ, ਉਹ ਬੀਬੀਆਂ ਬੜੀਆਂ ਪ੍ਰਸੰਨ ਹੋ ਕੇ ਮਾਤਾ ਗੰਗਾ ਜੀ ਨੂੰ ਵਧਾਈਆਂ ਦੇਣ ਲੱਗੀਆਂ ਹਨ।
ਬਹੁ ਆਸ਼ਕ ਦੇਤ ਵਧਾਇਨ ਕੋ।
ਮਾਤਾ ਜੀ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ, ਸਾਹਿਬਜ਼ਾਦੇ ਦੇ ਦੋ ਰਿਸ਼ਤੇ ਹੋ ਗਏ ਹਨ। ਹਾਂਜੀ,
ਦੀਰਘ ਸੰਕਟ ਹੋਏ ਨਾ ਕੋ।
ਔਰ ਇਹਨਾਂ ਦੀ ਉਮਰ ਵੱਡੀ ਹੋਵੇ, ਇਹਨਾਂ ਨੂੰ ਕੋਈ ਸੰਕਟ ਨਾ ਆਵੇ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥ ਸਦਾ ਹੀ ਇਹਨਾਂ ਦੇ ਸਿਰ ਤੇ ਬਣਿਆ ਰਵੇ।
ਮਿਲ ਕੋ ਅਬਲਾ ਪੱਗ ਕੰਜ ਛੁਵੈ।
ਕੋਈ ਬੀਬੀਆਂ ਸ੍ਰੀ ਹਰਗੋਬਿੰਦ ਜੀ ਦੇ ਪੈਰਾਂ ਨੂੰ ਛੂਹਦੀਆਂ ਹਨ, ਭਾਵਨਾ ਸੀ ਸ਼ਰਧਾ ਸੀ ਵੀ ਇਹ ਗੁਰੂ ਦੇ ਪੁੱਤਰ ਗੁਰੂ ਦਾ ਹੀ ਰੂਪ ਹਨ, ਗੁਰੂ ਦੀ ਅੰਸ ਬੰਸ ਗੁਰੂ ਦਾ ਹੀ ਰੂਪ ਹਨ, ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ ਨੂੰ ਭਾਗ ਲਾਣੇ ਹਨ। ਹਾਂਜੀ,
ਅਵਲੋਕਤ ਕੇਸਰ ਨਮਰ ਹੋਵੇ।
ਸਤਿਗੁਰੂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਵੇਖ ਕੇ ਸਾਰੀਆਂ ਹੀ ਮਾਈਆਂ ਦੇ ਸਿਰ ਆਪੇ ਸ਼ਰਧਾ ਨਾਲ ਝੁਕਦੇ ਜਾਂਦੇ ਹਨ।
ਮਨ ਭਾਵਤ ਗੀਤਨ ਗਾਵਤ ਹੈ।
ਤੇ ਮਾਈਆਂ ਖੁਸ਼ੀ ਦੇ ਗੀਤ ਗਾਉਣ ਲੱਗੀਆਂ ਨੇ, ਬੜੀਆਂ ਚਾਚਾ ਦੇ ਨਾਲ ਮਾਤਾ ਘੋੜੀਆਂ ਗਾਉਂਦੀਆਂ। ਪੁਰਾਣੇ ਜ਼ਮਾਨੇ 'ਚ ਵਿਆਹਾਂ 'ਤੇ ਬੀਬੀਆਂ ਘੋੜੀਆਂ ਗਾਉਂਦੀਆਂ ਹੁੰਦੀਆਂ ਸਨ, ਖੁਸ਼ੀ ਦੇ ਗੀਤ ਗਾਉਂਦੀਆਂ ਸਨ। ਤੋ ਐਸੇ ਖੁਸ਼ੀ ਦੇ ਗੀਤ ਮਾਤਾ ਗੰਗਾ ਜੀ ਦੀਆਂ ਸਹੇਲੀਆਂ, ਨਗਰ ਦੀਆਂ ਬੀਬੀਆਂ, ਗੁਰਸਿੱਖ ਬੀਬੀਆਂ ਪਿਆਰ ਨਾਲ ਗਾ ਰਹੀਆਂ ਹਨ।
ਅਟਪੂਖਨ ਚਾਰ ਸੁਹਾਵਤ ਹੈ।
ਉਹਨਾਂ ਸੁੰਦਰ ਇਸਤਰੀਆਂ ਦੇ ਗਹਿਣੇ ਵੀ ਕਮਾਲ ਦੇ ਸਨ, ਵਸਤਰ ਵੀ ਬੜੇ ਸੋਹਣੇ ਸਨ, ਔਰ ਉਹ ਚੰਗੇ ਚੰਗੇ ਘਰਾਂ ਦੀਆਂ ਸਤਿਕਾਰਯੋਗ ਸਤਵੰਤੀਆਂ ਇਸਤਰੀਆਂ ਸਨ।
ਮਹੋਤ ਭਇਓ ਉਤਸਾਹ ਮਹਾ।
ਮਾਤਾ ਜੀ ਦੇ ਆਲੇ ਦੁਆਲੇ ਬੈਠੀਆਂ ਹੋਈਆਂ ਉਹ ਸੁੰਦਰ ਕੰਠ ਦੇ ਨਾਲ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੇ ਮਨ ਭਾਵੈ। ਬਾਣੀ ਦੇ ਵਿੱਚ ਮੰਗਲ ਚਾਰ ਜਿਹੜੇ ਬਾਣੀ ਦੇ ਖੁਸ਼ੀ ਦੇ ਬਾਣੀ ਦੇ ਬਿਰਧ ਸ਼ਬਦ ਨੇ ਸਾਧ ਸੰਗਤ ਜੀ, ਕਦੀ ਸੂਈ ਰਾਗ ਪੜ੍ਹ ਕੇ ਦੇਖੋ, ਬਿਲਾਵਲ ਰਾਗ ਪੜ੍ਹ ਕੇ ਦੇਖੋ, ਬੜੀ ਮਹਾਰਾਜ ਨੇ ਖੁਸ਼ੀ ਦੀ ਬਾਣੀ ਵੀ ਉਚਾਰਨ ਕੀਤੀ। ਹਰ ਤਰ੍ਹਾਂ ਨਾਲ ਬੈਰਾਗ ਵੀ ਹੈ, ਉਤਸ਼ਾਹ ਵੀ ਹੈ, ਪ੍ਰੇਮ ਵੀ ਹੈ, ਭਗਤੀ ਵੀ ਹੈ, ਗਿਆਨ ਵੀ ਹੈ, ਗੁਰਬਾਣੀ 'ਚ ਸਾਰੇ ਹੀ ਰਸ ਨੇ। ਤੋ ਮਹਾਰਾਜ ਸਾਹਿਬ ਜੀ ਨੇ ਉਹ ਸ਼ਬਦ ਜਿਹੜੇ ਬਾਣੀ ਦੇ ਵਿੱਚ ਗਾਏ ਨੇ, ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ, ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ, ਇਦਾਂ ਦੇ ਸ਼ਬਦ ਬੀਬੀਆਂ ਗਾਉਂਦੀਆਂ ਹਨ।
ਗੁਰ ਕੋ ਪ੍ਰਮੋਦ ਜਹਾਂ ਸੋ ਕਹਾਂ।
ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਦੇ ਵਿੱਚ, ਗੁਰੂ ਰਾਮਦਾਸ ਦੀ ਨਗਰੀ ਵਿੱਚ ਗਲੀ ਗਲੀ 'ਚ ਖੁਸ਼ੀ ਦੀ ਲਹਿਰ ਹੈ, ਘਰ ਘਰ ਵਿੱਚ ਖੁਸ਼ੀ ਦੇ ਦੀਵੇ ਬਾਲੇ ਜਾ ਰਹੇ ਨੇ ਕਿ ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਮਹਾਰਾਜ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਹੋਇਆ ਹੈ। ਹਾਂਜੀ,
ਨਰ ਨਾਰ ਮਿਲੇ ਅਵਲੋਕਨ ਕੋ।
ਸਤਿਗੁਰੂ ਜੀ ਦੇ ਸ੍ਰੀ ਹਰਗੋਬਿੰਦ ਜੀ ਦੇ ਰਿਸ਼ਤੇ ਦੀ ਖੁਸ਼ੀ ਹਰ ਪੁਰਾਣੀ ਮਾਤਰ ਨੂੰ, ਇਸਤਰੀਆਂ ਨੂੰ, ਪੁਰਸ਼ਾਂ ਨੂੰ, ਗਰੀਬਾਂ ਨੂੰ, ਅਮੀਰਾਂ ਨੂੰ, ਬੱਚਿਆਂ ਨੂੰ, ਬੁੱਢਿਆਂ ਨੂੰ, ਸਭ ਨੂੰ ਹੈ। ਸਾਰੇ ਹੀ ਹਿੰਦੂ ਮੁਸਲਮਾਨ ਜਿੰਨੇ ਵੀ ਨਗਰੀ 'ਚ ਰਹਿਣ ਵਾਲੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਬਾਹਰੋਂ ਵੀ ਪਤਾ ਲੱਗਾ, ਜਿਹੜੇ ਦੂਰੋਂ ਦੂਰੋਂ ਚੱਲ ਕੇ ਆਏ ਨੇ, ਸਾਰੇ ਹੀ ਖੁਸ਼ ਨੇ। ਹਾਂਜੀ,
ਹਰ ਖਾਏ ਗਏ ਸਭ ਉਹ ਕਨਕੋ।
ਸਾਰੇ ਖੁਸ਼ੀ ਦੇ ਵਿੱਚ ਗੁਰੂ ਘਰ ਦਾ ਪ੍ਰਸ਼ਾਦ ਲੈ ਕੇ ਗਏ ਨੇ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਮਸੰਦਾਂ ਨੂੰ ਵੀ ਕੋਈ ਖਾਲੀ ਨਾ ਜਾਵੇ, ਮਿਠਿਆਈਆਂ ਵੰਨ ਸਵੰਨੀਆਂ, ਲੱਡੂ, ਜਲੇਬੀਆਂ, ਮਿਠਿਆਈਆਂ, ਸ਼ੱਕਰ ਪਾਰੇ, ਘੇਵਰ, ਇੱਦਾਂ ਦੀਆਂ ਉਦੋਂ ਮਿਠਿਆਈਆਂ ਹੁੰਦੀਆਂ ਸਨ, ਬਾਲੂ ਸ਼ਾਹੀਆਂ, ਇਹ ਵੱਖਰੀਆਂ ਵੱਖਰੀਆਂ ਮਠਿਆਈਆਂ ਦੇ ਮਹਾਰਾਜ ਨੇ ਢੇਰ ਲਵਾ ਕੇ ਰੱਖੇ ਹੋਏ ਸਨ। ਸਾਰਿਆਂ ਨੂੰ ਵਰਤਾਓ, ਖੁੱਲ੍ਹਾ ਝੋਲੀਆਂ ਭਰ ਦਿਓ ਸਾਰਿਆਂ ਦੀਆਂ, ਘਰ ਵੀ ਕੋਈ ਜਾਵੇ ਤਾਂ ਖਾਲੀ ਨਾ ਜਾਵੇ, ਮਿਠਿਆਈ ਨਾਲ ਝੋਲੀ ਭਰੀ ਹੋਵੇ, ਨਾਲ ਬਦਾਮ, ਛੁਆਰੇ, ਮਿਸ਼ਰੀ, ਗਰੀ, ਖੋਪਾ, ਇਹ ਵੀ ਡਰਾਈ ਫਰੂਟ ਵੀ ਮਹਾਰਾਜ ਨੇ ਵਰਤਾਇਆ। ਦੂਰ ਜਿਨ੍ਹਾਂ ਨੇ ਜਾਣਾ ਹੋਵੇ ਉਹ ਦੂਰ ਆਪਣੇ ਘਰ ਪ੍ਰਸ਼ਾਦ ਲੈ ਜਾਣ। ਸੱਚੇ ਪਾਤਸ਼ਾਹ ਜੀ ਨੇ ਬਹੁਤ ਖੁੱਲ੍ਹੇ ਹੱਥੀਂ, ਬਾਦਸ਼ਾਹ ਸਨ ਮਹਾਰਾਜ, ਗੁਰੂ ਰਾਮਦਾਸ ਸਾਹਿਬ ਦਾ ਘਰ ਹੈ, ਗੁਰੂ ਨਾਨਕ ਸਾਹਿਬ ਦਾ ਘਰ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰਿਆਂ ਦਾ ਮਾਣ ਸਤਿਕਾਰ ਕੀਤਾ, ਸਾਰਿਆਂ ਨੂੰ ਖੁੱਲ੍ਹਾ ਪਦਾਰਥ ਦਿੱਤਾ, ਪ੍ਰਸ਼ਾਦ ਲੈ ਕੇ ਘਰਾਂ ਨੂੰ ਗਏ ਨੇ, ਘਰ ਘਰ 'ਚ ਵਧਾਈਆਂ ਦੇ ਰਹੇ ਨੇ। ਹਾਂਜੀ,
ਗਨ ਮੰਗਤ ਕੋ ਧਨ ਦੀਨ ਮਹਾ।
ਜਿਹੜੇ ਮੰਗਤੇ ਆਏ ਨੇ ਉਹਨਾਂ ਨੂੰ ਵੀ ਧਨ, ਗਰੀਬਾਂ ਨੂੰ ਜਿਹੜੇ ਵਿਚਾਰੇ ਲੋੜਵੰਦ ਮੰਗਤੇ ਹੁੰਦੇ ਨੇ ਉਹਨਾਂ ਨੂੰ ਵੀ ਧਨ ਦਿੱਤਾ ਹੈ। ਕਿਉਂ? ਸਾਧ ਸੰਗਤ ਜੀ, ਗੁਰੂ ਘਰ ਨਿਵਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਦੇਣ ਵਰਗਾ ਤੇ ਪੁੰਨੀ ਕੋਈ ਨਹੀਂ। ਸਾਧ ਸੰਗਤ ਜੀ, ਅੱਜ ਇੱਕ ਬੰਦਾ ਬੋਲੀ ਜਾਵੇ ਵਟਸਐਪ 'ਤੇ, ਕਹਿੰਦਾ ਮੈਂ ਆਪਣੇ ਨਾ ਗਲੀ 'ਚ ਮੰਗਤੇ ਨਹੀਂ ਲੰਘਣ ਦਿੰਦਾ। ਮੈਂ ਕਿਹਾ ਬੜੀ ਬਹਾਦਰੀ ਦੀ ਗੱਲ ਹੈ, ਕਿਸੇ ਗਰੀਬ ਨੂੰ ਨਾ ਦੇਣਾ ਇਹ ਕੋਈ ਬਹਾਦਰੀ ਹੈ? ਦੇਣਾ ਬਹਾਦਰੀ ਹੈ। ਜਿਹੜਾ ਬੰਦਾ ਕਿਸੇ ਮੰਗਤੇ ਨੂੰ ਦੇ ਨਹੀਂ ਸਕਦਾ, ਉਹ ਫਿਰ ਹੋਰ ਨੂੰ ਕੀ ਕਹੀਏ ਇਸ ਤੋਂ ਵੱਧ ਕੇ? ਜਿਹੜਾ ਹੈ ਹੀ ਕਿਰਪਣ ਹੈ, ਕੰਜੂਸ ਹੈ, ਜਿਹੜਾ ਕਿਸੇ ਨੂੰ ਰੋਟੀ ਨਹੀਂ, ਪ੍ਰਸ਼ਾਦਾ ਨਹੀਂ ਛਕਾ ਸਕਦਾ। ਮੇਰੇ ਗੁਰੂ ਨਾਨਕ ਨੇ ਤਾਂ 20 ਰੁਪਈਆਂ ਦਾ ਲੰਗਰ ਲਾਇਆ, ਸਾਰੀ ਦੁਨੀਆ ਛਕ ਰਹੀ ਹੈ। ਅਤੇ ਸਾਧ ਸੰਗਤ ਜੀ, ਮੰਗਤਿਆਂ ਨੂੰ, ਗਰੀਬਾਂ ਨੂੰ, ਲੋੜਵੰਦਾਂ ਨੂੰ ਸੱਚੇ ਪਾਤਸ਼ਾਹ ਖੁੱਲ੍ਹੇ ਗੱਫੇ ਦਿੱਤੇ। 10ਵੇਂ ਪਾਤਸ਼ਾਹ ਦੀ ਬਾਣੀ 'ਚ ਪੰਕਤੀ ਆਉਂਦੀ ਹੈ, ਰੀਜ ਕਾ ਦਾਨ ਦਿਓ ਜਿਨ ਕੋ ਤਿੰਨ, ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਨ੍ਹਾਂ ਨੂੰ ਮੇਰੇ ਸਤਿਗੁਰੂ ਰੀਜ ਕੇ ਦਾਨ ਦੇ ਦਿੰਦੇ ਨੇ, ਉਹਨਾਂ ਨੂੰ ਦੁਬਾਰਾ ਮੰਗਣ ਦੀ ਲੋੜ ਨਹੀਂ ਰਹਿੰਦੀ। ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਦਿੰਦੇ ਆ ਨਾ, ਇੱਕੋ ਵਾਰੀ ਇੰਨਾ ਦੇ ਦਿੰਦੇ ਆ ਵੀ ਅਗਲਾ ਦੁਬਾਰਾ ਮੰਗਣ ਜੋਗਾ ਨਾ ਰਹੇ, ਫਿਰ ਖਜ਼ਾਨੇ ਭਰੇ ਹੀ ਰਹਿਣ। ਅਤੇ ਸਤਿਗੁਰੂ ਪਾਤਸ਼ਾਹ ਦੇ ਘਰੋਂ ਕੋਈ ਮੰਗਤਾ ਖਾਲੀ ਕਿਉਂ ਜਾਵੇ? ਹਾਂਜੀ,
ਸਭ ਹੂੰ ਜਾਂ ਸਕੀਨ ਗਏ ਸੋ ਜਹਾਂ।
ਸਾਰੇ ਜਿੱਥੇ ਜਿੱਥੇ ਗਏ ਉੱਥੇ ਉੱਥੇ ਜਸ ਹੋ ਰਿਹਾ ਹੈ। ਸਾਧ ਸੰਗਤ ਜੀ ਕਹਿੰਦੇ ਵੀ ਉੱਦਮ ਕਰਕੇ ਸ੍ਰੀ ਮਿਲੇ ਤਿਆਗੇ ਕੀਰਤ ਹੋਤ। ਉੱਦਮ ਕਰਕੇ ਮਾਇਆ ਮਿਲਦੀ ਹੈ, ਮਿਹਨਤ ਕਰਕੇ ਮਾਇਆ ਆਉਂਦੀ। ਕੋਈ ਨਾ ਕੋਈ ਕੰਮ ਕਰੋ, ਵਪਾਰ ਕਰੋ, ਖੇਤੀ ਕਰੋ, ਨੌਕਰੀ ਕਰੋ, ਕੋਈ ਕੰਮ ਕਰੋ ਤਾਂ ਪੈਸਾ ਆਉਂਦਾ ਹੈ। ਉੱਦਮ ਕਰਕੇ ਸ੍ਰੀ ਮਿਲੇ, ਲੱਛਮੀ ਮਿਲਦੀ ਉੱਦਮ ਕਰਕੇ। ਤਿਆਗੇ ਕੀਰਤ ਹੋਤ, ਉਸ ਨੂੰ ਤਿਆਗਣ ਨਾਲ ਬੰਦੇ ਦਾ ਜਸ ਹੁੰਦਾ ਹੈ। ਜੇ ਦਾਨ ਕਰੀਏ, ਮਾਇਆ ਵਰਤਾਈਏ, ਉਹਦੇ ਨਾਲ ਜਸ ਹੁੰਦਾ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਸ ਘਰ ਘਰ ਵਿੱਚ ਹੋ ਰਿਹਾ ਹੈ।
ਨਰ ਬਾਜ ਬਜਾਵਤ ਜੇ ਗਨਕ,
ਜਿਹੜੇ ਬਾਜੇ ਵਜਾਉਣ ਵਾਲੇ ਸਨ, ਜਿਹੜੇ ਨਫੀਰੀਆਂ ਸ਼ਹਿਨਾਈਆਂ ਤੁਰਰੀਆਂ ਨਗਾਰੇ ਮਿਰਦੰਗ ਵਜਾਉਣ ਵਾਲੇ ਸਨ, ਵਾਜੇ ਗਾਜੇ ਵਜਾਉਣ ਵਾਲੇ,
ਸਮੁਦਾਏ ਪ੍ਰਮੋਦਤ ਲੇ ਤਨਕ,
ਉਹਨਾਂ ਨੂੰ ਵੀ ਖੁੱਲ੍ਹਾ ਗੱਫਾ ਦਿੱਤਾ ਉਹਨਾਂ ਦਾ ਵੀ, ਕਿਉਂਕਿ ਉਹਨਾਂ ਵਿਚਾਰਿਆਂ ਦਾ ਗੁਜ਼ਾਰਾ ਇਸੇ ਵਿੱਦਿਆ ਨਾਲ ਹੀ ਚੱਲਦਾ। ਉਹਨਾਂ ਦੀ ਵਿਚੋਲੀਆਂ ਭਰਤੀਆਂ, ਖੁੱਲ੍ਹਾ ਗੱਫਾ ਉਹਨਾਂ ਨੂੰ ਮਾਇਆ ਦਾ ਵਰਤਾਇਆ ਹੈ।
ਇਸ ਭਾਂਤ ਬਿਤਾਏ ਭਲੇ ਦਿਨ ਕੋ,
ਇਸ ਪ੍ਰਕਾਰ ਚੰਗੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਵਾਲਾ ਉਹ ਦਿਨ ਖੁਸ਼ੀਆਂ ਨਾਲ ਬੀਤਿਆ। ਸਾਰੇ ਨਗਰ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਦੀ ਖੁਸ਼ੀ ਦੀ ਲਹਿਰ ਦੌੜੀ ਹੋਈ ਸੀ। ਹਾਂਜੀ,
ਕਰ ਖਾਨ ਰੋਪਾਨ ਸੋ ਜਾਮਨ ਕੋ,
ਰਾਤ ਨੂੰ ਲੰਗਰ ਤਿਆਰ ਹੋਇਆ, ਵਧੀਆ ਵਧੀਆ ਪਕਵਾਨ ਸੰਗਤਾਂ ਵਾਸਤੇ ਬਣਾਏ ਲਾਂਗਰੀ ਸਿੱਖਾਂ ਨੇ। ਗੁਰੂ ਸਾਹਿਬ ਜੀ ਨੇ ਵੀ ਪ੍ਰਸ਼ਾਦਾ ਛਕਿਆ ਤੇ ਗੁਰੂ ਸਾਹਿਬ ਦੀਆਂ ਸੰਗਤਾਂ ਨੇ ਵੀ ਛਕਿਆ। ਹਾਂਜੀ,
ਸਭਤੇ ਸੁਖ ਸਾਥ ਸਭੇ ਤਬ ਹੂੰ,
ਸਾਰੇ ਸੁਖ ਨਾਲ ਸੋਤੇ ਹਨ ਆਰਾਮ ਦੇ ਨਾਲ।
ਤਜ ਨੀਂਦ ਪ੍ਰਭਾਤ ਪਈ ਜਬ ਹੂੰ,
ਜਦੋਂ ਅੰਮ੍ਰਿਤ ਵੇਲਾ ਹੋਇਆ ਅਗਲਾ ਦਿਨ, ਅੰਮ੍ਰਿਤ ਵੇਲੇ ਮਹਾਰਾਜ ਤਾਂ ਸਵਾ ਪੈਰ ਰਾਤ ਰਹਿੰਦੀ ਉੱਠ ਪੈਂਦੇ ਸੀ। ਦਸਾਂ ਹੀ ਪਾਤਸ਼ਾਹੀਆਂ ਦਾ ਨੇਮ ਰਿਹਾ ਹੈ, ਅੰਮ੍ਰਿਤ ਵੇਲੇ ਸਵਾ ਪੈਰ ਰਾਤ ਰਹਿੰਦੀ ਮੰਜਾ ਛੱਡ ਦੇਣਾ ਅਤੇ ਇਸ਼ਨਾਨ ਪਾਣੀ ਕਰਕੇ ਅੰਤਰਮੁਖੀ ਬਿਰਤੀ ਕਰਕੇ ਧਿਆਨ ਲਾਉਣਾ, ਪਰਮੇਸ਼ੁਰ ਦੇ ਸਰੂਪ 'ਚ ਲੀਨ ਹੋ ਜਾਣਾ, ਫਿਰ ਆਸਾ ਦੀ ਵਾਰ ਦਾ ਕੀਰਤਨ ਸੁਣਨਾ, ਗੁਰਬਾਣੀ ਦਾ ਜਪ ਤਪ ਕਰਨਾ, ਸੰਗਤਾਂ ਨੂੰ ਉਪਦੇਸ਼ ਦੇਣਾ, ਇਹ ਮਹਾਰਾਜ ਦੀ ਨਿੱਤ ਕਿਰਿਆ ਹੁੰਦੀ ਸੀ। ਮਹਾਰਾਜ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਹਨ।
ਦੋਹਰਾ ਦਿੱਲੀ ਕੋ ਗਮਨਿਓ ਤਬੋ,
ਸਾਧ ਸੰਗਤ ਜਿਹੜੇ ਚੰਦੂ ਦੇ ਲਾਗੀ ਬਾਹਮਣ ਅਤੇ ਨਾਈ ਸ਼ਗਨ ਲੈ ਕੇ ਆਏ ਸੀਗੇ, ਗੁਰੂ ਸਾਹਿਬ ਨੇ ਉਹ ਸ਼ਗਨ ਪ੍ਰਵਾਨ ਨਹੀਂ ਨਾ ਕੀਤਾ, ਉਹ ਲਾਗੀ ਵਿਚਾਰੇ ਵਾਪਸ ਮੁੜ ਗਏ ਹਨ।
ਤੇ ਜਨਾਈ ਲੈ ਸੰਗ,
ਦਾਈ ਤੇ ਬਾਹਮਣ ਦੋਵੇਂ ਆਪਣੇ ਨਾਲ ਦਾ ਸਮਾਨ ਚੁੱਕ ਕੇ ਨਾਲ ਦੇ ਨੌਕਰਾਂ ਨੂੰ ਲੈ ਕੇ,
ਮਹਾ ਦੁੱਖ ਤੇ ਚਿਤ ਮਹਿ ਚਲਤ,
ਉਹ ਨਾਈ ਵੀ ਬੜਾ ਦੁਖੀ ਹੈ, ਉਹ ਬਾਹਮਣ ਵੀ ਬੜਾ ਦੁਖੀ ਹੈ, ਕਿਉਂਕਿ ਉਹਨਾਂ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ, ਬੜੇ ਦੁਖੀ ਹੋਏ ਤੁਰੇ ਜਾਂਦੇ ਨੇ।
ਭਇਓ ਜਾਹੇ ਮਨ ਭੰਗ,
ਉਹਨਾਂ ਦਾ ਮਨ ਟੁੱਟ ਗਿਆ ਹੈ, ਬੜਾ ਮਨ ਪਰੇਸ਼ਾਨ ਹੈ ਉਹਨਾਂ ਦਾ, ਵੀ ਜਾ ਕੇ ਦੀਵਾਨ ਚੰਦੂ ਨੂੰ ਕੀ ਮੂੰਹ ਦਿਖਾਵਾਂਗੇ, ਕੀ ਕਹਾਂਗੇ।
ਵਿਵਹਾਰ ਮਨੋ ਬੜ ਘਾਟ ਪਇਓ,
ਏਦਾਂ ਲੱਗਦਾ ਸੀ ਵੀ ਜਿਵੇਂ ਕਿਸੇ ਵਪਾਰੀ ਨੂੰ ਵਪਾਰ 'ਚ ਘਾਟਾ ਪੈ ਗਿਆ ਹੋਵੇ, ਕਿਸੇ ਵਪਾਰੀ ਦਾ ਕੰਮ ਵਪਾਰ ਬੜਾ ਹੋਵੇ ਅਤੇ ਅਚਾਨਕ ਉਹਨੂੰ ਲੱਖਾਂ ਰੁਪਏ ਦਾ ਘਾਟਾ ਪੈ ਜਾਵੇ, ਉਹ ਵਿਚਾਰਾ ਚਿੰਤਾ 'ਚ ਪੈ ਜਾਂਦਾ, ਹੁਣ ਕੀ ਬਣੇਗਾ, ਹੁਣ ਕੀ ਹੋਵੇਗਾ, ਹੁਣ ਕੀ ਕਰਾਂਗੇ। ਜਿਵੇਂ ਕਿਸੇ ਵਪਾਰੀ ਦੇ ਵਪਾਰ 'ਚ ਵਪਾਰੀ ਨੂੰ ਘਾਟਾ ਪੈ ਗਿਆ ਹੋਵੇ,
ਸਮਬਾਨਿਕ ਚਿੰਤ ਬਲੰਦ ਲਇਓ,
ਉਹ ਬਾਣੀਆਂ ਉਹ ਵਪਾਰੀ ਵਿਚਾਰਾ ਚਿੰਤਾ 'ਚ ਪੈ ਜਾਂਦਾ ਹੈ।
ਉਦਿਆ ਤਿਓ ਜਾਨ ਜਨ ਬਾਗ ਲਗਾਵਨ ਕੋ,
ਆ ਮਨ ਕਹਿੰਦੇ ਕੁਛ ਗਾਣ ਵਜਾਉਣ ਵਾਸਤੇ ਉੱਠੇ ਹੋਈਏ,
ਛਿਤ ਛੀਨ ਲਈ ਪਛਤਾਵਨ ਕੋ,
ਤੇ ਕਹਿੰਦੇ ਉਹਦੇ 'ਤੇ ਉਹ ਜਦ ਬਾਗ ਲਗਾਵਣ ਕੋ, ਹਾਂ ਕਹਿੰਦੇ ਬਾਗ ਲਾਉਣ ਨੂੰ ਇੱਛਾ ਸੀ ਵੀ ਬਾਗ ਲਾਵਾਂਗੇ, ਹੁਣ ਬਾਗ ਤਾਂ ਲਾਉਣਾ ਸੀ ਜ਼ਮੀਨ ਵਿੱਚ, ਕਿਸੇ ਨੇ ਜ਼ਮੀਨ ਹੀ ਖੋਹ ਲਈ, ਬਾਗ ਕਿੱਥੇ ਲਾਉਣਾ। ਜੇ ਕੋਈ ਬੰਦਾ ਬਾਗ ਲਾਉਣ ਵਾਸਤੇ ਉਪਰਾਲਾ ਕਰਦਾ ਅਤੇ ਉਹਦੇ ਕੋਲੋਂ ਉਹਦੀ ਜ਼ਮੀਨ ਖੋਹ ਲਈ ਜਾਵੇ, ਉਹਨੇ ਬਾਗ ਵਿਚਾਰੇ ਨੇ ਕਿੱਥੇ ਲਾਉਣਾ। ਇੱਦਾਂ ਕਹਿੰਦੇ ਚੰਦੂ ਦੇ ਲਾਗੀ ਸੋਚਦੇ ਨੇ, ਅਸੀਂ ਤਾਂ ਰਿਸ਼ਤੇ ਦਾ ਬਾਗ ਲਾਉਣ ਲੱਗੇ ਸੀ, ਪਰ ਸਾਡਾ ਤਾਂ ਕਿਸੇ ਨੇ ਪਲਾਟ ਹੀ ਖੋਹ ਲਿਆ, ਜ਼ਮੀਨ ਹੀ ਖੋਹ ਲਈ ਸਾਡੀ। ਹਾਂਜੀ,
ਛਿਤ ਛੀਨ ਲਈ ਪਛਤਾਵਨ ਕੋ,
ਇੰਨਾ ਪਛਤਾ ਰਹੇ ਨੇ ਜਿਵੇਂ ਕਿਸੇ ਬਾਗ ਲਵਾਉਣ ਵਾਲੇ ਦੀ ਜ਼ਮੀਨ ਖੁਸਣ ਤੇ ਬਾਗ ਲਵਾਉਣ ਵਾਲਾ ਮਾਲੀ ਪਛਤਾਉਂਦਾ ਹੈ।
ਕਿ ਜਹਾਜ਼ ਭਰਿਓ ਜਲ ਡੂਬ ਗਇਓ,
ਜਾਂ ਫਿਰ ਇੰਜ ਸੋਚਦੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਇੱਕ ਵਡਿਆਈ ਹੈ ਵੀ ਜਦੋਂ ਐਗਜੈਂਪਲ ਦੇਣ ਲੱਗਦੇ ਫਿਰ ਇੱਕ ਤੋਂ ਇੱਕ ਵਧੀਆ ਦਿੰਦੇ। ਪਹਿਲੀ ਮਿਸਾਲ ਦਿੱਤੀ ਹੈ ਵੀ ਵਪਾਰੀ ਦਾ ਕਿਤੇ ਵਪਾਰ 'ਚ ਘਾਟਾ ਪੈ ਗਿਆ ਹੋਵੇ, ਇੱਦਾਂ ਚੰਦੂ ਦੇ ਲਾਗੀ ਪਛਤਾਉਂਦੇ ਰੋਂਦੇ ਨੇ। ਦੂਜੀ ਮਿਸਾਲ ਦਿੱਤੀ ਕੋਈ ਬਾਗ ਲਵਾਉਣਾ ਲੱਗਾ ਹੋਵੇ ਅਤੇ ਉਹਦੀ ਜ਼ਮੀਨ ਖੁਸ ਗਈ ਹੋਵੇ, ਉਹ ਬੰਦਾ ਇਹੋ ਪਛਤਾਉਂਦਾ ਜਿਵੇਂ ਇੱਦਾਂ ਪਛਤਾਉਂਦੇ ਨੇ ਲਾਗੀ। ਤੀਜੀ ਮਿਸਾਲ ਦਿੰਦੇ ਨੇ ਕਿ ਜਹਾਜ਼ ਭਰਿਓ ਜਲ ਡੂਬ ਗਇਓ, ਕੋਈ ਸ਼ਿਪ ਭਰ ਕੇ ਮਾਲ ਸਮੁੰਦਰ 'ਚ ਜਾ ਰਿਹਾ ਹੋਵੇ ਅਤੇ ਉਹਦਾ ਸ਼ਿਪ ਸਮੁੰਦਰ 'ਚ ਡੁੱਬ ਜਾਵੇ, ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਜਾਵੇ। ਹਾਂਜੀ,
ਨਾ ਬਚਿਓ ਕੁਛ ਜਾ ਦੁੱਖ ਤਾਹੇ ਪਏ,
ਕੁਛ ਵੀ ਨਾ ਬਚੇ, ਸਾਰਾ ਕੁਛ ਸਮੁੰਦਰ 'ਚ ਡੁੱਬ ਜਾਵੇ ਜਿਵੇਂ ਇਹ ਦੁੱਖ ਲੱਗਦਾ ਹੈ। ਹਾਂਜੀ,
ਮੁਰਝਾਏ ਰਹਿਓ ਕਹਿ ਸੰਗਨ ਕੋ,
ਇੱਦਾਂ ਸਾਧ ਸੰਗਤ ਜੀ ਚੰਦੂ ਦਾ ਲਾਗੀ ਬਾਹਮਣ ਅਤੇ ਨਾਈ ਆਪਣੇ ਸਾਥੀਆਂ ਨਾਲ ਗੱਲਾਂ ਕਰਦੇ ਮੁਰਝਾਏ ਹੋਏ ਮੂੰਹ ਨਾਲ ਲਟਕੇ ਜੇ ਮੂੰਹ ਲੈ ਕੇ ਵਾਪਸ ਦਿੱਲੀ ਨੂੰ ਜਾ ਰਹੇ ਨੇ।
ਬਿਗੜੀ ਬਹੁ ਬਾਤ ਨਿਰੰਗਨ ਕੋ,
ਕਹਿੰਦੇ ਬੜੀ ਗੱਲ ਵਿਗੜ ਗਈ, ਕੰਮ ਖਰਾਬ ਹੋ ਗਿਆ, ਸਾਡੀ ਨੱਕ ਵੱਢੀ ਗਈ, ਦੀਵਾਨ ਜੀ ਦਾ ਵੀ ਬਹੁਤ ਨੁਕਸਾਨ ਹੋ ਗਿਆ, ਸਾਡਾ ਵੀ ਹੋ ਗਿਆ। ਹਾਂਜੀ,
ਸ਼ੁਭ ਮੇਲ ਬਿਖੈ ਬੜ ਭਾਗ ਪਇਓ,
ਬੜਾ ਚੰਗਾ ਰਿਸ਼ਤਾ ਲੱਭਾ ਸੀ, ਬੜਾ ਚੰਗਾ ਘਰ ਲੱਭਾ ਸੀ, ਬੜਾ ਸੋਹਣਾ ਵਰ ਲੱਭਾ ਸੀ, ਇਹੋ ਜਿਹਾ ਵਰ ਨਹੀਂ ਲੱਭਣਾ, ਇਹੋ ਜਿਹਾ ਘਰ ਨਹੀਂ ਲੱਭਣਾ। ਹਾਂਜੀ,
ਸਮ ਦੋਵੇਂ ਬੀਚ ਵਿਗਾੜ ਕਿਓ,
ਬਸ ਦੋਵਾਂ ਘਰਾਂ 'ਚ ਵਿਗਾੜ ਪੈ ਗਈ, ਕਿਸੇ ਨੇ ਪਾ ਦਿੱਤੀ ਹੈ, ਕਿਸੇ ਚੁਗਲਖੋਰ ਨੇ ਚੁਗਲੀ ਕਰਕੇ ਸਾਡਾ ਕੰਮ ਵਿਗਾੜ ਦਿੱਤਾ ਹੈ।
ਜਿਮ ਚੰਦ ਕਹਿਓ ਤੇ ਮਿਸ਼ਰਾਨ ਸੁਣਿਓ,
ਜਿਵੇਂ ਦੀਵਾਨ ਚੰਦੂ ਜੀ ਨੇ ਕਿਹਾ ਸੀ, ਕਿਸੇ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਕੋਲੋਂ ਗੱਲ ਕਹਿ ਦਿੱਤੀ ਹੈ, ਅਤੇ ਦੀਵਾਨ ਜੀ ਨੂੰ ਵੀ ਕੀ ਲੋੜ ਸੀ ਕਹਿਣ ਦੀ, ਉਹਨਾਂ ਨੇ ਕਿਹਾ ਅਤੇ ਸਾਰਾ ਕੰਮ ਵਿਗੜ ਗਿਆ। ਕਈ ਵਾਰੀ ਗੱਲ ਮੂੰਹ ਤੋਂ ਨਿਕਲ ਜਾਂਦੀ ਹੈ ਅਤੇ ਛੋਟੀ ਜਿਹੀ ਗੱਲ ਉਹ ਫਿਰ ਬੜੀ ਵੱਡੀ ਬਣ ਜਾਂਦੀ ਹੈ। ਆਖੋ ਸਤਨਾਮ ਸ੍ਰੀ ਬੈਤਾਲ ਕਹਿ ਬਿਕਰਮ ਸੁਣੋ ਜੀਭ ਸੰਭਾਰੇ ਬੋਲੀਏ। ਬੈਤਾਲ ਨੇ ਬਿਕਰਮ ਨੂੰ ਬੜੇ ਉਪਦੇਸ਼ ਦਿੱਤੇ ਸੀ ਰਾਜੇ ਬਿਕਰਮਾਜੀਤ ਨੂੰ, ਬੈਤਾਲ 32 ਗ੍ਰੰਥ 'ਚ ਲਿਖੇ ਹੋਏ ਨੇ, ਉਹਦੇ 'ਤੇ ਇੱਕ ਨਾਟਕ ਵੀ ਬਣਿਆ ਸੀ, TV ਸੀਰੀਅਲ ਵੀ ਬਣਿਆ ਸੀ, ਪਰ ਅਸਲ ਉਹ ਪੁਰਾਣਾ ਇੱਕ ਗ੍ਰੰਥ ਹੈ ਬਿਕਰਮ ਬੈਤਾਲ ਦੀ 32 ਕਹਿੰਦੇ ਉਹਨੂੰ, ਉਹਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ। ਬੈਤਾਲ ਬਿਕਰਮ ਨੂੰ ਉਪਦੇਸ਼ ਦਿੰਦਾ, ਕਹਿੰਦਾ ਭਾਈ ਜਦੋਂ ਵੀ ਬੋਲੋ ਸੋਚ ਕੇ ਬੋਲੋ, ਕਈ ਵਾਰੀ ਐਵੇਂ ਗੱਲ ਮੂੰਹ ਤੋਂ ਨਿਕਲ ਜਾਂਦੀ ਹੈ ਅਤੇ ਬੜਾ ਲੰਮਾ ਕਲੇਸ਼ ਛਿੜ ਜਾਂਦਾ। ਪੰਜਾਬੀ ਦੀ ਆਮ ਕਹਾਵਤ ਹੈ ਵੀ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਅਤੇ ਮੈਂ ਤੈਨੂੰ ਪਿੰਡੋਂ ਕਢਾ ਦਿਆਂਗੀ, ਗੱਲ ਕਹਿੰਦੀ ਹੈ ਵੀ ਤੂੰ ਮੈਨੂੰ ਮੂੰਹੋਂ ਕੱਢ ਅਤੇ ਮੈਂ ਤੈਨੂੰ ਪਿੰਡੋਂ ਕਢਾ ਦਿਆਂਗੀ, ਇੱਦਾਂ ਹੋ ਜਾਂਦਾ ਕਈ ਵਾਰੀ। ਤੋ ਚੰਦੂ ਦੇ ਮੂੰਹ ਤੋਂ ਗੱਲ ਨਿਕਲ ਗਈ ਹੈ ਵੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ, ਇਸ ਗੱਲ ਨੇ ਕਿੱਡਾ ਵਿਗਾੜ ਪਾ ਦਿੱਤਾ ਹੈ।
ਰਿਸਤੇ ਨਾ ਲਹਿ ਕੋ ਵਾਕ ਪੰਨਿਓ,
ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਨੇ ਆ ਕੇ ਦੱਸ ਦਿੱਤਾ ਵਧਾ ਚੜ੍ਹਾ ਕੇ, ਤੇ ਕੰਮ ਕਿੰਨਾ ਖਰਾਬ ਹੋ ਗਿਆ। ਹਾਂਜੀ,
ਇਮ ਸੋਚਤ ਬੋਲਤ ਸ਼ੋਕ ਧਰੇ,
ਇੱਦਾਂ ਸਾਧ ਸੰਗਤ ਜੀ ਉਹ ਲਾਗੀ ਜਿਹੜੇ ਸਗਨ ਲੈ ਕੇ ਆਏ ਸੀ ਮਹਾਰਾਜ 6ਵੇਂ ਪਾਤਸ਼ਾਹ ਵਾਸਤੇ ਵਾਪਸ ਜਾ ਰਹੇ ਨੇ ਤੇ ਸੋਚੀ ਜਾਂਦੇ ਨੇ,
ਪੁਨ ਚੰਦ ਜਹਾਂ ਤਹਿ ਪਿਆਨ ਕਰੇ,
ਜਿੱਧਰ ਚੰਦੂ ਬੈਠਾ ਦਿੱਲੀ ਦੇ ਵਿੱਚ ਉਧਰ ਜਾ ਰਹੇ ਨੇ ਵਾਪਸ।
ਜਬ ਸ਼੍ਰੀ ਗੁਰੂ ਬੈਠ ਦੀਵਾਨ ਕਿਓ,
ਇੱਧਰ ਗੁਰੂ ਅਰਜਨ ਦੇਵ ਜੀ ਨੇ ਦੀਵਾਨ ਲਾਇਆ ਹੈ,
ਤਬ ਆਏ ਨਾਰਾਇਣ ਦਾਸ ਗਇਓ,
ਬਾਬਾ ਨਾਰਾਇਣ ਦਾਸ ਜੀ ਆ ਗਏ। ਬਾਬਾ ਨਾਰਾਇਣ ਦਾਸ ਜੀ ਬ੍ਰਹਮ ਗਿਆਨੀ ਭਾਈ ਪਾਰੋ ਦੇ ਪੋਤਰੇ ਸਨ, ਡੱਲਾ ਉਹਨਾਂ ਦਾ ਪਿੰਡ ਸੀਗਾ, ਸੁਲਤਾਨਪੁਰ ਦੇ ਲਾਗੇ ਪਿੰਡ ਹੈ ਡੱਲਾ। ਬਾਬਾ ਨਾਰਾਇਣ ਦਾਸ ਜੀ ਮਹਾਰਾਜ ਦੇ ਕੋਲ ਆਏ ਹਨ,
ਕਰ ਜੋਰ ਕਹੀ ਬੇਨਤੀ ਗੁਰ ਕਾ,
ਹੱਥ ਜੋੜ ਕੇ ਬਾਬਾ ਨਾਰਾਇਣ ਦਾਸ ਜੀ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ,
ਪ੍ਰਭ ਮੋਰ ਮਨੋਰਥ ਜਾਂ ਉਰ ਕਾ,
ਹੇ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰੇ ਮਨ ਦਾ ਇਹ ਮਨੋਰਥ ਹੈ,
ਤਿਜ ਦੇਵ ਗਲੇ ਹੋ ਬੁਲਾਏ ਹਾਂ,
ਸੱਚੇ ਪਾਤਸ਼ਾਹ ਜੀ ਆਪ ਜੀ ਆਪਣੇ ਪਰੋਤ ਨੂੰ ਬੁਲਾ ਲਓ, ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿਆਣੇ ਗੁਰਮੁਖਾਂ ਨਾਲ ਸਲਾਹ ਕਰ ਲਓ, ਆਪ ਜੀ ਸਾਨੂੰ ਦੱਸ ਦਿਓ ਵੀ ਕਿਹੜੇ ਦਿਨ ਆਪ ਜੀ ਬਰਾਤ ਲੈ ਕੇ ਸਾਡੇ ਪਿੰਡ ਆਓਗੇ,
ਦਿਨ ਵਿਆਹ ਵਿਚਾਰ ਹੈ ਬੈਠ ਮਹਾ,
ਆਪ ਜੀ ਮਹਾਰਾਜ ਵਿਆਹ ਦਾ ਦਿਨ ਵਿਚਾਰ ਲਓ, ਜਿਸ ਦਿਨ ਸ੍ਰੀ ਹਰਗੋਬਿੰਦ ਜੀ ਸਿਹਰੇ ਬੰਨ੍ਹ ਕੇ ਸਾਡੇ ਪਿੰਡ ਟੁੱਕਣਗੇ ਉਹ ਦਿਨ ਸਾਨੂੰ ਦੱਸ ਦਿਓ, ਅਤੇ ਅਸੀਂ ਵੀ ਵਿਆਹ ਦੀ ਤਿਆਰੀ ਕਰ ਲਈਏ ਅਤੇ ਮਹਾਰਾਜ ਖੁਸ਼ੀਆਂ ਦੇ ਨਾਲ ਉਹ ਘੜੀ ਆਵੇ ਜਦੋਂ ਸ੍ਰੀ ਸਾਹਿਬ ਹਰਗੋਬਿੰਦ ਜੀ ਦਾ ਅਤੇ ਮੇਰੀ ਬੇਟੀ ਦਮੋਦਰੀ ਦਾ ਆਨੰਦ ਕਾਰਜ ਹੋ ਜਾਵੇ।
ਬਿਨ ਦੋਸ਼ਨ ਦਿਓ ਸਭ ਤਾਹੇ ਜਬ,
ਜਦੋਂ ਮਹਾਰਾਜ ਆਪ ਜੀ ਕਿਰਪਾ ਕਰੋਗੇ, ਬਰਾਤ ਲੈ ਕੇ ਆਓਗੇ, ਉਹ ਦਿਨ ਸਾਡੇ ਲਈ ਬੜਾ ਭਾਗਾਂ ਵਾਲਾ ਹੋਵੇਗਾ। ਆਪ ਜੀ ਕਿਰਪਾ ਕਰੋ, ਇਹੋ ਜਿਹਾ ਕੋਈ ਦਿਨ ਕੱਢੋ ਜਿਹੜਾ ਦੋਵਾਂ ਧਿਰਾਂ ਨੂੰ ਪ੍ਰਵਾਨ ਹੋਵੇ, ਤੁਹਾਨੂੰ ਵੀ ਸੌਖ ਹੋਵੇ, ਸਾਨੂੰ ਵੀ ਸੌਖ ਹੋਵੇ।
ਹਰਗੋਬਿੰਦ ਵਿਆਹ ਉਹ ਮਾਹਤਬ ਹੈ,
ਸੋ ਇਹੋ ਜਿਹਾ ਕੋਈ ਸਾਹਾ ਸੋਧ ਲਓ ਮਹਾਰਾਜ, ਵਿਆਹ ਦਾ ਦਿਨ ਨਿਯਤ ਕਰ ਲਓ, ਕੋਈ ਦਿਨ ਪੱਕਾ ਕਰ ਲਈਏ।
ਦੇਹੋ ਆਪ ਪ੍ਰਭੂ ਨਾ ਦੇਰ ਕਰੋ,
ਆਪ ਜੀ ਮਹਾਰਾਜ ਦੇਰ ਨਾ ਕਰੋ, ਰਿਸ਼ਤਾ ਲੈ ਲਓ,
ਗਨ ਜੇ ਵਸਤੂ ਮੰਗਵਾਏ ਧਰੋ,
ਔਰ ਜਿਹੜੀਆਂ ਵਿਆਹ ਦੀਆਂ ਤਿਆਰੀਆਂ ਸਮਾਨ ਚੀਜ਼ਾਂ ਚਾਹੀਦੀਆਂ ਉਹ ਮੰਗਾ ਲਈਏ, ਤਿਆਰੀ ਕਰੀਏ।
ਉਤ ਮੈਂ ਸੁਣ ਕਹਿ ਕਰ ਜਾਏ ਅਬੈ,
ਇੱਧਰ ਮੈਨੂੰ ਆਪ ਜੀ ਦੱਸ ਦਿਓ ਵੀ ਫਲਾਣੀ ਤਰੀਕ ਨੂੰ ਬਰਾਤ ਲੈ ਕੇ ਪਹੁੰਚ ਜਾਵਾਂਗੇ, ਮੈਂ ਓਨੇ ਚਿਰ ਜਾ ਕੇ ਆਪਣੇ ਵਿਆਹ ਦੀ ਤਿਆਰੀ ਆਪਣੇ ਪਿੰਡ ਦੀਆਂ ਸੰਗਤਾਂ ਨੂੰ ਦੱਸਦੇ ਹਾਂ, ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਵਾਂ ਅਤੇ ਬਰਾਤ ਦਾ ਵੀ ਸਵਾਗਤ ਕਰੀਏ ਅਤੇ ਮਹਾਰਾਜ ਸ੍ਰੀ ਹਰਗੋਬਿੰਦ ਜੀ ਦਾ ਅਤੇ ਮੇਰੀ ਬੇਟੀ ਦਾ ਵਿਆਹ ਕਰੀਏ। ਹਾਂਜੀ,
ਇਕੱਠੀ ਗਨ ਸੌਜ ਕਰਾਏ ਸਭਾ,
ਸਾਰੀ ਸਮੱਗਰੀ ਸਾਰਾ ਸਮਾਨ ਇਕੱਠਾ ਕਰਕੇ,
ਸੁਨ ਪਾਸ ਨਾਰਾਇਣ ਦਾਸ ਹੈ ਤੇ,
ਸਾਧ ਸਿੰਘ ਜੀ ਬਾਬਾ ਨਾਰਾਇਣ ਦਾਸ ਜੀ ਦੇ ਪਾਸੋਂ ਇਹ ਗੱਲ ਸੁਣ ਕੇ,
ਸਿੱਖ ਸੰਗਤ ਮੋਦ ਪ੍ਰਕਾਸ਼ ਹੈ ਤੇ,
ਮਹਾਰਾਜ ਸੰਗਤ ਜੇ ਬੈਠੀ ਸੀ ਨਾ, ਸੰਗਤ ਬੜੀ ਖੁਸ਼ ਹੋਈ, ਸੰਗਤ ਨੂੰ ਖੁਸ਼ੀ ਹੋਈ ਵੀ ਮਹਾਰਾਜ ਛੇਤੀ ਹੁਣ ਵਿਆਹ ਦਾ ਦਿਨ ਸਾਨੂੰ ਦਿਖਾਉਣਗੇ, ਕਿਉਂਕਿ ਬਾਬਾ ਨਾਰਾਇਣ ਦਾਸ ਜੀ ਕਹਿ ਰਹੇ ਨੇ ਵੀ ਮਹਾਰਾਜ ਦੱਸੋ ਕਦੋਂ ਬਰਾਤ ਲੈ ਕੇ ਆ ਰਹੇ ਹੋ, 4 ਮਹੀਨੇ 2 ਮਹੀਨੇ 4 ਮਹੀਨੇ ਯਾਨੀ 6 ਮਹੀਨੇ ਤੱਕ ਕੋਈ ਦਿਨ ਕੱਢਣਗੇ ਹੀ ਨਾ, ਸੰਗਤ ਖੁਸ਼ ਹੋਈ ਹੈ। ਹਾਂਜੀ,
ਤਬ ਸ਼੍ਰੀ ਗੁਰੂ ਬਿਪਰ ਬੁਲਾਏ ਲਿਓ,
ਮਹਾਰਾਜ ਨੇ ਉਸ ਵੇਲੇ ਆਪਣੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼ਾਂ ਨੂੰ ਸੱਦ ਲਿਆ,
ਨਿਜ ਪਾਸ ਬਿਠਾਏ ਸੋ ਮਾਨ ਕਿਓ,
ਔਰ ਬੜੇ ਪਿਆਰ ਨਾਲ ਕੁੱਲ ਪੁਰੋਹਿਤ ਜਿਹੜੇ ਸਨ ਉਹਨਾਂ ਨੂੰ ਵੀ ਸੱਦ ਲਿਆ, ਗੁਰੂ ਘਰ ਦੇ ਪੁਰੋਹਿਤ ਭਾਈ ਸੰਘਾ ਪੁਰੋਹਿਤ ਜੀ, ਜਾਤੀ ਮਲਕ ਜੀ, ਪੰਡਿਤ ਗੰਗਾ ਰਾਮ ਜੀ, ਇਹ 3-4 ਦੇ ਨਾਮ ਆਉਂਦੇ ਜਿਹੜੇ ਗੁਰੂ ਸਾਹਿਬ ਜੀ ਦੇ ਘਰ ਦੇ ਕੁੱਲ ਪੁਰੋਹਿਤ ਸਨ, ਸੋਢੀ ਕੁੱਲ ਦੇ, ਉਹ ਵੀ ਆ ਗਏ, ਗੁਰੂ ਕੇ ਮਹਾਨ ਸਿੱਖ ਹੋਏ ਨੇ, ਔਰ ਸਾਧ ਸਿੰਘ ਜੀ ਜੰਗ ਵਿੱਚ ਲੜਨ ਵਾਲੇ ਯੋਧੇ ਵੀ ਹੋਏ ਨੇ, ਭਾਈ ਜਾਤੀ ਮਲਕ ਮਹਾਰਾਜ ਦਾ ਪੁਰੋਹਿਤ ਵੀ ਸੀ ਅਤੇ ਜੰਗ ਦੇ ਵਿੱਚ 6ਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ ਵੀ ਸੀ, ਉਹਦਾ ਪੁੱਤਰ ਗੰਗਾ ਰਾਮ ਭੰਗਾਣੀ ਦੇ ਜੰਗ ਵਿੱਚ ਬੜੀ ਬਹਾਦਰੀ ਨਾਲ ਲੜਿਆ ਸੀ, 10ਵੇਂ ਪਾਤਸ਼ਾਹ ਜੀ ਨੇ ਲਿਖਿਆ ਕਿ ਕੀ ਉਹ ਦਰੋਣ ਕੀ ਜਿਉਂ ਮਹਾਂ ਯੁੱਧ ਸੁਧੰਗ, ਜਿਵੇਂ ਦਰੋਣਾਚਾਰਿਆ ਪੰਡਿਤ ਸੀ ਅਤੇ ਉਹ ਵੀ ਯੋਧਾ ਸੀ, ਇੱਦਾਂ ਸਾਡੇ ਪੰਡਿਤ ਗੰਗਾ ਰਾਮ ਜੀ ਵੀ ਬ੍ਰਾਹਮਣ ਹਨ ਪਰ ਯੋਧੇ ਹਨ ਅਤੇ ਭੰਗਾਣੀ ਦੇ ਜੰਗ ਵਿੱਚ ਉਹਨਾਂ ਨੇ ਯੁੱਧ ਕੀਤਾ, 10ਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਗੱਲ ਦਾ ਜ਼ਿਕਰ ਕੀਤਾ। ਸੋ ਗੰਗਾ ਰਾਮ ਜੀ ਦੇ ਦਾਦੇ ਪੜਦਾਦੇ ਉਦੋਂ ਸਨ, ਉਹ ਸੰਘਾ ਜੀ ਵਰਗੇ ਉਹ ਆ ਗਏ, ਉਹਨਾਂ ਨੇ ਇਹ ਸਾਰੀ ਜਿਹੜੀ ਮਰਜ਼ਾਦਾ ਹੁੰਦੀ ਸੀ ਉਹ ਪੂਰੀ ਕੀਤੀ ਹੈ। ਹਾਂਜੀ,
ਪਰ ਅਛਤ ਥਾਰ ਧਰਿਓ ਧਨ ਕੋ,
ਔਰ ਸਾਧ ਸੰਗਤ ਦੀ ਥਾਲ ਭਰ ਕੇ ਮਾਇਆ ਰੱਖੀ ਵਿੱਚ,
ਕਹਿ ਸੋ ਦਹਾ ਬਿਆਨ ਹੈ ਦੇਨ ਕੋ,
ਮਹਾਰਾਜ ਕਹਿੰਦੇ ਪੁਰੋਹਿਤ ਜੀ ਨੀਯਤ ਕਰ ਦਿਓ ਦਿਨ ਜਿਹੜਾ ਆਪਾਂ ਨੂੰ ਵੀ ਠੀਕ ਹੋਵੇ ਅਤੇ ਇਹਨਾਂ ਦੇ ਕੋਲ ਵੀ ਜਾਈਏ।
ਇਮ ਚਾਹੇ ਨਾਰਾਇਣ ਦਾਸ ਧਰੈ,
ਬਾਬਾ ਨਾਰਾਇਣ ਦਾਸ ਜੀ ਇਹ ਚਾਹੁੰਦੇ ਨੇ ਵੀ ਬਰਾਤ ਲੈ ਕੇ ਡੱਲੇ ਪਿੰਡ ਆਇਆ ਜਾਵੇ, ਪਹੁੰਚਿਆ ਜਾਵੇ,
ਸੁੱਧ ਦਇਓ ਸਭ ਤਾਵ ਹੋ ਜਾਣ ਪਰੈ,
ਸੋ ਦੋਵੇਂ ਪਰਿਵਾਰਾਂ ਦੇ ਵਿੱਚ ਦਿਨ ਜਿਹੜਾ ਚੰਗਾ ਲੱਗੇ, ਸਾਧ ਸੰਗਤ ਜੀ ਕੋਈ ਖਾਸ ਦਿਨ ਚੰਗਾ ਮਾੜਾ ਨਹੀਂ ਹੁੰਦਾ, ਲੋਕ ਮੰਨ ਲੈਂਦੇ ਆ ਵੀ ਫਲਾਣਾ ਦਿਨ ਚੰਗਾ ਹੈ ਫਲਾਣਾ ਮਾੜਾ ਹੈ, ਗੁਰੂ ਕੇ ਸਿੱਖਾਂ ਨੂੰ ਐਸਾ ਹੁਕਮ ਹੈ ਵੀ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ, ਅਕਾਲ ਪੁਰਖ ਦਾ ਭਰੋਸਾ ਰੱਖ ਕੇ ਅਰਦਾਸ ਕਰਕੇ ਜਿਹੜਾ ਦਿਨ ਦੋਵਾਂ ਪਰਿਵਾਰਾਂ ਨੂੰ ਠੀਕ ਲੱਗੇ ਉਹ ਨੀਯਤ ਕਰ ਲਓ ਅਤੇ ਬਸ ਫਿਰ ਆਨੰਦ ਕਾਰਜ ਦਾ ਵਿਆਹ ਦਾ ਉਹ ਦਿਨ ਪੱਕਾ ਕਰਕੇ ਉੱਥੇ ਪਹੁੰਚ ਜਾਓ, ਇਹ ਹੁਕਮ ਹੈ। ਸੋ ਉਹਦੇ ਮੁਤਾਬਕ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੀਯਤ ਕਰ ਲਓ,
ਬਿਨ ਦੋਸ਼ ਬਣੈ ਅਸ ਨੀਕ ਅਹੈ,
ਇਹੋ ਜਿਹਾ ਸੋਹਣਾ ਦਿਨ ਹੋਵੇ ਜੇ ਦੋਵਾਂ ਦਾ ਸਮਾਂ ਹੋਵੇ, ਦੋਵੇਂ ਔਰ ਕਈ ਵਿਚਾਰਾਂ ਸਨ ਜਿਵੇਂ ਸਾਉਣ ਦੇ ਮਹੀਨੇ ਵਿਆਹ ਨਹੀਂ ਸੀ ਕਰਦੇ, ਉਹਦਾ ਮਤਲਬ ਇਹ ਨਹੀਂ ਵੀ ਸਾਉਣ ਦੇ ਮਹੀਨੇ ਕੋਈ ਬਦਸਗਨੀ ਹੁੰਦੀ ਹੈ, ਸਾਉਣ ਦੇ ਮਹੀਨੇ ਇਸ ਕਰਕੇ ਨਹੀਂ ਸੀ ਕਰਦੇ ਵੀ ਸਾਉਣ ਦੇ ਮਹੀਨੇ ਨਦੀਆਂ 'ਚ ਪਾਣੀ ਚੜ੍ਹ ਜਾਂਦਾ ਸੀ, ਸੜਕਾਂ ਕੱਚੀਆਂ ਹੁੰਦੀਆਂ ਸੀ ਅਤੇ ਅੱਜ ਕੱਲ੍ਹ ਪੱਕੀਆਂ ਸੜਕਾਂ ਨੇ, ਫਿਰ ਵੀ ਮੀਂਹ ਪੈਂਦੇ 'ਚ ਜਾਣਾ ਤਾਂ ਔਖਾ ਹੀ ਹੈ ਨਾ, ਗੱਡੀਆਂ ਕਾਰਾਂ 'ਚ ਵੀ ਔਖਾ ਲੱਗਦਾ ਆਪਾਂ ਨੂੰ, ਉਹ ਵਿਚਾਰੇ ਪੈਦਲ ਜਾਣਾ ਹੁੰਦਾ ਸੀ ਅਤੇ ਨੰਗੇ ਪੈਰੀਂ ਅਤੇ ਉਹ ਬੜਾ ਬੁਰਾ ਹਾਲ, ਸੜਕਾਂ ਖੋਭਾ ਚਿੱਕੜ, ਅਤੇ ਇਸ ਕਰਕੇ ਸਾਉਣ ਦੇ ਮਹੀਨੇ ਜਾਂ ਇਹਨਾਂ ਦਿਨਾਂ 'ਚ ਵਿਆਹ ਤਾਂ ਨਹੀਂ ਸੀ ਕਰਦੇ। ਬਾਕੀ ਜਿਹੜਾ ਸਮਾਂ ਠੀਕ ਹੋਵੇ, ਮੌਸਮ ਠੀਕ ਹੋਵੇ, ਦੋਵਾਂ ਪਰਿਵਾਰਾਂ ਕੋਲ ਵਿਆਹ ਦਾ ਟਾਈਮ ਹੋਵੇ ਅਤੇ ਘੱਟੋ ਘੱਟ 5-10 ਦਿਨ ਵਿਆਹ 'ਤੇ ਪਹਿਲਾਂ ਤਿਆਰੀ ਕਰਨ 'ਤੇ ਲੱਗਦੇ ਆ, 5-10 ਦਿਨ ਬਾਅਦ 'ਚ ਵੀ ਕਰ ਲੱਗ ਜਾਂਦੇ ਸੀ, ਕਿਉਂ ਮੇਲ ਆਉਂਦਾ ਸੀ, ਰਹਿੰਦਾ ਸੀ, ਫਿਰ ਜਾਂਦਾ ਸੀ, ਬਰਾਤ ਆਉਂਦੀ ਜਾਂਦੀ ਸੀ, ਕਾਫੀ ਟਾਈਮ ਲੱਗਦਾ ਸੀ। ਅੱਜ ਕੱਲ੍ਹ ਤਾਂ ਸਾਹ ਦਿਹਾੜੀ ਸਾਰਾ ਕੁਝ ਹੋ ਜਾਂਦਾ, ਸਵੇਰੇ ਤੁਰੋ ਸ਼ਾਮ ਨੂੰ ਵਾਪਸ ਆ ਜਾਓ ਆਪੋ ਆਪਣੇ ਘਰਾਂ ਨੂੰ, ਅਤੇ ਪਰ ਉਹ ਜ਼ਮਾਨੇ ਦਾ ਹੋਰ ਸੀ ਕੰਮ। ਇਸ ਕਰਕੇ ਵਿਆਹ ਦੀ ਤਿਆਰੀ ਪਹਿਲਾਂ ਹੀ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੈ। ਹਾਂਜੀ, ਦੋਵਾਂ ਪਰਿਵਾਰਾਂ ਤੋਂ ਪਿਆਰ ਬਣਿਆ ਰਹੇ, ਮਹਾਰਾਜ ਕਹਿੰਦੇ ਐਸਾ ਦਿਨ ਨੀਯਤ ਕਰੀਏ।
ਸੁਨ ਬਿਪਰ ਲਾਇਓ ਪਤ ਰਾਹ ਕਰ ਮੈਂ।
ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਹੁਕਮ ਪਾ ਕੇ ਵਿਆਹ ਦਾ ਦਿਨ ਨੀਯਤ ਕਰ ਲਿਆ ਗਿਆ ਅਤੇ ਫਿਰ ਬਾਬਾ ਨਰੈਣ ਦਾਸ ਜੀ ਨੂੰ ਦੱਸ ਦਿੱਤਾ। ਉਹ ਕਥਾ ਆਪਾਂ ਅੱਗੇ ਸ਼ਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਨ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਏ ਮਾਇਆ ਧਾਰ, ਅੰਧਕੂਪ ਮਹਾ ਪਿਆਰ, ਨਾਨਕ ਪਾਇਉਤਾ ਆਏ ਪ੍ਰਭ ਸਰਣਾਗਤੀ, ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਮਸਤ, ਨਾਨਕ ਹੋਤ ਨਿਹਾ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋਤਰੇ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।